अर्चनीय वंदनीय सतगुरु जी दी साजी निवाजी साध संगत सरबत माई भाई साहिब श्री सतगुरु जगजीत सिंह सच्चे पातशाह जी दी पावन पवित्र याद विच इस महान पवित्र अस्थान ते एकत्र होके नाम सिमरन कर रहे हो। गरीब नवाज पातशाह जी दा ओ पवित्र पावन बचन के आवहु पैणे गल मिला अंक सहेलड़िया मिलकै करह कहानिया समरथ कंत किया। इस पावन बचन नूं सार्थिक कर रहे हो, एक बार कृपा करो अपनी अपनी हाजरी सतगुरु पातशाह दे पावन पवित्र चरणां विच लवाउण वास्ते मन वृत्ति नूं गुरु चरणां नाल जोड़न वास्ते गज के कहो धन श्री सतगुरु राम सिंह सच्चे पातशाह जी। एक बार फिर कृपा करो ठंडी प्यारी मूर्ति धर्म दी तुजा शीतलता दे स्रोत गरीब नवाज सच्चे पातशाह जिन्हां दी गोद दा असीं सारिया ने निगमाणिया है, ओ प्यारी मूरत जो साडियां अखां तो ओले हो गई, जिस दे दीदार कीतियां हिरदे विच शांति उपजदी सी, दुनियावी सुखां तो वखरा एक अकह आनंद प्राप्त हुंदा सी, उस महान सतगुरु दे पवित्र चरणां च हाजरी लवाईए, गज के आखीए धन श्री सतगुरु जगजीत सिंह सच्चे पातशाह जी। सत्संगी जनो, साहिब गुरु नानक देव सच्चे पातशाह दा पवित्र वचन है, गुरदाता गुर हिवै घर गुर दीपक तेह लोए, अमर पदार्थ नानका मन मान्या सुख होए। सतगुरु कैसे ने, गुरु नानक साहिब वचन करदे ने गुरदाता, सतगुरु दाता है, गुरु दी पहली निशानी है गुरु दाता है। सत्संगी जनो, दाता दा भाव हुंदा जिहड़ा देंदा ही देंदा, कदी कुछ मंगदा नहीं कदी कुछ लेंदा नहीं, व्यापार नहीं करदा, देंदा ही देंदा है। और अचिंत दान दे प्रभ मेरा, लगातार देंदा रहिंदा है, सारियां वास्ते उसका भंडारा एक रस खुला है, उसका नां है दाता, जड़ा सदा देन वाला है। गुरदाता गुर हिवै घर, सतगुरु जगजीत सिंह सच्चे पातशाह जी दा पावन पवित्र दर्शन आप सारिया ने कीता, उन्हां दी नेड़े होके उन्हां दीयां बख्शिशां दा आनंद माणिया है तुसी सारिया ने। ओ पूर्ण रूप विच दाते ने, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਕੁਛ ਲੈਣ ਵਾਸਤੇ ਕਿਸੇ ਨੂੰ ਕੁਝ ਨਹੀਂ ਦਿੱਤਾ। ਜੋ ਦਿੱਤਾ ਹੈ ਉਹ ਉਸ ਢੰਗ ਨਾਲ ਹੀ ਦਿੱਤਾ ਜਿਸ ਬਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਜੇ ਕੋ ਏਕ ਕਰੈ ਚੰਗਿਆਈ ਮਨ ਚਿੱਤ ਬਹੁਤ ਬਫਾਵੈ ਏਤੇ ਗੁਣ ਏਤੀਆਂ ਚੰਗਿਆਈਆ ਦੇ ਨਾ ਪਛੋਤਾਵੈ। ਦੇ ਕੇ ਪਛਤਾਵਾ ਨਹੀਂ ਕੀਤਾ, ਦੇ ਕੇ ਕੁਛ ਲੈਣ ਦੀ ਗੱਲ ਨਹੀਂ ਕੀਤੀ, ਦਿੱਤਾ ਹੀ ਦਿੱਤਾ। ਹਿਵੈ ਘਰ ਤੋਂ ਭਾਵ ਹੈ ਬਰਫ਼ ਦਾ ਘਰ ਹੈ ਸਤਿਗੁਰੂ। ਜਿੱਥੇ ਸ਼ੀਤਲਤਾ ਹੀ ਸ਼ੀਤਲਤਾ ਹੈ, ਜਿੱਥੇ ਤ੍ਰਿਸ਼ਨਾ ਦੀ ਅਗਨੀ ਨਹੀਂ, ਜਿੱਥੇ ਕਾਮ ਕ੍ਰੋਧ ਦੀ ਅਗਨੀ ਨਹੀਂ, ਜਿੱਥੇ ਈਰਖਾ ਦੀ ਅਗਨੀ ਨਹੀਂ, ਸ਼ੀਤਲਤਾ ਹੀ ਸ਼ੀਤਲਤਾ ਹੈ ਹਰ ਮਨੁੱਖ ਵਾਸਤੇ। ਅੰਤਰ ਆਤਮਾ ਸ਼ੀਤਲਤਾ ਦੇ ਨਾਲ ਭਰਿਆ ਹੋਇਆ। ਗੁਰ ਹਿਵੈ ਘਰ, ਉਹ ਬਰਫ਼ ਦਾ ਘਰ ਹੈ, ਉਹ ਸ਼ੀਤਲਤਾ ਦਾ ਘਰ ਹੈ ਸਤਿਗੁਰੂ। ਗੁਰ ਦੀਪਕ ਤਿਹ ਲੋਏ, ਔਰ ਤਿੰਨਾਂ ਭਵਨਾਂ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ ਸਤਿਗੁਰੂ। ਸੂਰਜ ਨੂੰ ਪ੍ਰਕਾਸ਼ ਦਾ ਦਾਤਾ ਮੰਨਿਆ ਜਾਂਦਾ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰਿਸ਼ਟੀ ਦੇ ਸਾਰੇ ਕਾਰ ਵਿਹਾਰ ਸੂਰਜ ਦੇ ਪ੍ਰਕਾਸ਼ ਨਾਲ ਚੱਲਦੇ ਨੇ, ਔਰ ਸੂਰਜ ਆਪਣਾ ਪ੍ਰਕਾਸ਼ ਦਿੰਦਾ ਤੇ ਕਿਸੇ ਕੋਲੋਂ ਕੁਝ ਲੈਂਦਾ ਵੀ ਨਹੀਂ। ਲੰਬੇ ਸਮੇਂ ਤੋਂ, ਆਦਿ ਕਾਲ ਤੋਂ ਹੀ ਸੂਰਜ ਪ੍ਰਕਾਸ਼ ਦੇ ਰਿਹਾ ਸੰਸਾਰ ਨੂੰ, ਜੀਵਨ ਦਾਨ ਦੇ ਰਿਹਾ। ਸੂਰਜ ਦਾ ਪ੍ਰਕਾਸ਼ ਨਾ ਹੋਵੇ ਤੇ ਸਾਡੀਆਂ ਅੱਖਾਂ ਹੁੰਦਿਆਂ ਵੀ ਸਾਨੂੰ ਦਿਖਾਈ ਨਹੀਂ ਦੇਵੇਗਾ। ਇਹ ਸੂਰਜ ਦੀ ਕਰਾਮਾਤ ਹੈ ਕਿ ਉਹ ਸਾਰੇ ਸੰਸਾਰ ਨੂੰ ਰੋਸ਼ਨੀ ਦਿੰਦਾ। ਪਰ ਸਤਸੰਗੀ ਜਨੋ, ਜਦੋਂ ਆਪਾਂ ਪੁਰਾਤਨ ਗ੍ਰੰਥਾਂ ਨੂੰ ਵਾਚਦੇ ਹਾਂ, ਵੇਖਦੇ ਹਾਂ, ਤੇ ਉੱਥੇ ਬਹੁਤ ਸਾਰੇ ਸੂਰਜਾਂ ਦਾ ਜ਼ਿਕਰ ਆਇਆ ਹੈ। 12 ਸੂਰਜਾਂ ਦੀ ਗੱਲ ਆਮ ਕਰਕੇ ਕੀਤੀ ਜਾਂਦੀ ਹੈ ਪੁਰਾਤਨ ਗ੍ਰੰਥਾਂ ਵਿੱਚ। ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਧਰਤੀ ਹੋਰ ਪਰੈ ਹੋਰ ਹੋਰ। ਅੱਜ ਦੀ ਸਾਇੰਸ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਇੱਕ ਨਹੀਂ, ਅਨੇਕਾਂ ਹੀ ਧਰਤੀਆਂ ਹਨ, ਅਨੇਕਾਂ ਹੀ ਐਸੇ ਬ੍ਰਹਿਮੰਡ ਹਨ ਜਿਸ ਬ੍ਰਹਿਮੰਡ ਵਿੱਚ ਅਸੀਂ ਜੀਉ ਰਹੇ ਹਾਂ। ਇਸ ਤਰ੍ਹਾਂ ਦੇ ਸੂਰਜ ਮੰਡਲ ਅਨੇਕਾਂ ਹੀ ਹਨ। ਜੇ ਸੂਰਜ ਮੰਡਲ ਅਨੇਕਾਂ ਹਨ ਤੇ ਫਿਰ ਸੂਰਜ ਵੀ ਲਾਜ਼ਮੀ ਗੱਲ ਹੈ ਅਨੇਕਾਂ ਹੀ ਹੋਣਗੇ, ਇਸ ਵਿੱਚ ਕੋਈ ਅਤਕਥਨੀ ਨਹੀਂ। ਪਰ ਸਤਸੰਗੀ ਜਨੋ, ਸਤਿਗੁਰੂ ਇੱਕ ਐਸਾ ਚਾਨਣ ਹੈ, ਸਤਿਗੁਰੂ ਇੱਕ ਐਸਾ ਪ੍ਰਕਾਸ਼ ਹੈ ਜਿਸ ਦਾ ਪ੍ਰਕਾਸ਼ ਹਰ ਬ੍ਰਹਿਮੰਡ ਵਿੱਚ ਹੈ। ਸਤਿਗੁਰੂ ਦਾ ਪ੍ਰਕਾਸ਼ ਤਿੰਨਾਂ ਲੋਕਾਂ ਵਿੱਚ ਹੈ, ਧਰਤੀ ਤੇ, ਆਕਾਸ਼ ਤੇ, ਪਾਤਾਲ ਚ, ਸਾਰੇ ਥਾਂ ਤੇ ਉਹਦਾ ਪ੍ਰਕਾਸ਼ ਹੈ। ਇੰਜ ਕਹਿ ਲਈਏ ਕਿ ਜਿੱਥੋਂ ਅਸੀਂ ਆਏ ਹਾਂ, ਜਿਹੜਿਆਂ ਜਨਮਾਂ ਵਿੱਚੋਂ ਚੱਕਰ ਕੱਟਦੇ ਹੋਏ ਅਸੀਂ ਆਏ ਹਾਂ, ਜੇ ਉੱਥੇ ਕੋਈ ਪ੍ਰਕਾਸ਼ ਸੀ ਤੇ ਉਹ ਵੀ ਸਤਿਗੁਰੂ ਦਾ ਪ੍ਰਕਾਸ਼ ਸੀ, ਜੇ ਇੱਥੇ ਕੋਈ ਪ੍ਰਕਾਸ਼ ਹੈ ਤੇ ਉਹ ਸਤਿਗੁਰੂ ਦਾ ਪ੍ਰਕਾਸ਼ ਹੈ, ਔਰ ਜਿੱਥੇ ਅਸੀਂ ਸਾਰਿਆਂ ਨੇ ਜਾਣਾ ਜੇ ਉੱਥੇ ਪ੍ਰਕਾਸ਼ ਹੋਵੇਗਾ ਤੇ ਸਤਿਗੁਰੂ ਦਾ ਪ੍ਰਕਾਸ਼ ਹੋਵੇਗਾ। ਸਤਿਗੁਰੂ ਦੇ ਪ੍ਰਕਾਸ਼ ਤੋਂ ਬਿਨਾਂ, ਸਤਿਗੁਰੂ ਦੇ ਦਿੱਤੇ ਹੋਏ ਚਾਨਣ ਤੋਂ ਬਿਨਾਂ ਸੰਸਾਰ ਵਿੱਚ ਹਨੇਰਾ ਹੈ। ਇਸੇ ਵਾਸਤੇ ਪਾਤਸ਼ਾਹ ਨੇ ਪਵਿੱਤਰ ਗੁਰਬਾਣੀ ਚ ਫੁਰਮਾਨ ਕੀਤਾ, ਜੇ 100 ਚੰਦਾ ਉਗਵਹਿ, ਸੂਰਜ ਚੜ੍ਹੈ 1000, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ, ਸਤਿਗੁਰੂ ਤੋਂ ਬਿਨਾਂ ਪ੍ਰਕਾਸ਼ ਨਹੀਂ ਹੋ ਸਕਦਾ। ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਐਸੇ ਸਤਿਗੁਰੂ, ਵੈਸੇ ਤਾਂ ਕਿਸੇ ਵੀ ਸਤਿਗੁਰੂ ਦੀ ਦੂਸਰੇ ਸਤਿਗੁਰੂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਔਰ ਨਾ ਹੀ ਕਰਨੀ ਚਾਹੀਦੀ ਹੈ, क्योंकि सतगुरू एक ही स्वरूप है, सतगुरू वखरा नहीं, पर अपने अपने समय दे विच उन्हां दी किरपा दा ढंग जरूर वखरा हो सकदा है। किरपा वखरी नहीं हुंदी, किरपा दा ढंग जरूर वखरा हो सकदा है। संसारक रूप विच सुभा वखरा हो सकदा है। सतगुरू जगजीत सिंह सच्चे पातशाह जी महादानी महान दाते सतगुरू जिन्हां दे दर तों कदी कोई खाली नहीं मुड़िया। सतगुरू जगजीत सिंह सच्चे पातशाह महान धीरज धारी सतगुरू, मैं एक अर्ज करा कि सतसंगी जनों संसार दे विच धीरज धारी चीजां विचों सब तों वड्डा धीरज धारी धरती नूं मन्निया जांदा है। धरती सब तो वड्डा धीरज धारी बैठी है, पर असी वेखदे हां कि धरती विच वी भूचाल आउंदे ने और दुनिया दे जीवन नूं अस्त व्यस्त हो जांदा है जीवन जदों धरती विच भूचाल आउंदा है। पर सतगुरु जगजीत सिंह सच्चे पातशाह जी दा हिरदा इन्ना विशाल इन्ना वड्डा धीरज धारण वाला है कि उस महान धरती विच कदी भी भूचाल नहीं आया, सदा एक रस जीवन रहा। बाबा फरीद जी ने एक बचन लिखिया है, वो कहिंदे ने दरवेशां नूं लोड़ी है रुखां दी जी रांद। कहिंदे दरवेश किहो जिहा होना चाहीदा है? रुखां वर्गा जेरा जिसदा होवे उस नूं आख्या जाएगा दरवेश। ओ साधु है, ओ फकीर है, ओ संत है। पर सतसंगी जनों मैं ए भी अर्ज कर दिया, जदों किसे चीज नाल तुलना कीती जांदी है ते ए याद रख लेना जिस चीज नाल तुलना कीती जांदी है तुलना कीती जान वाली चीज ओदे नालों हमेशा छोटी हुंदी है। इस वास्ते बाबा फरीद जी दा ए कौल के दरवेशां नूं लोड़ी है रुखां दी जीरांद, इस दा भाव ए होवेगा कि रुखां वर्गा जेरा फकीर दा नहीं हो सकदा, नीवा रह जाएगा क्योंकि ओदे नाल तुलना कीती है, उपमा दित्ती है उस दी। पर सतसंगी जनों जदों आपां वेखदे आं जिथे वट्टे खा के जिथे सिर ते धुप्पां सहार के सर्दी गर्मी नूं सहन करके रुख जेड़ा आए हुए राही वास्ते छां दिंदा, उस नूं जीवन दिंदा, उस नूं फल दिंदा, बहुत वड्डी घालना है, बड़ा वड्डा जेरा है रुख दा कि वट्टे खा के पत्थर खा के भी वह लोगों नूं फल दिंदा। पर सतसंगी जनों इस गल नूं भी कदे नहीं भुलना चाहीदा कि रुख जेड़ा फल दिंदा जेकर मिठे ते कदी कंडे भी मारदा कोल गया। पर यह कहना पवेगा कि सतगुरु जगजीत सिंह सच्चे पातशाह जी का बिरद, सतगुरु जगजीत सिंह सच्चे पातशाह जी की बख्शिश हर मनुख वास्ते शीरी शीरी है, मिठी मिठी है, हर एक वास्ते उन्हां दा भंडार ऐसा बेअंत भंडार है सतगुरु जगजीत सिंह जी का कि उथों सदा ही किसी नूं खुशबोई ही मिली है, सदा ही किसी नूं मिठास ही मिली है, सदा ही सारिया वास्ते प्यार दे दरवाजे ही खुले हैं। इस वास्ते रुख भी नीवे रह जाणगे। ऐसे महान सतगुरु जी दी आपां याद विच बैठे हां। सतगुरु जगजीत सिंह सच्चे पातशाह जदों सतगुरु प्रताप सिंह सच्चे पातशाह जी दे देह दे ओले तो बाद गुरु नानक देव सच्चे पातशाह जी दे राज जोग तख्त ते सुभायमान होए, ओ वेला कुछ होर तरह दा वेला सी। वेला ऐसा आ ही जांदा है सतसंगी जनों जदों भी सतगुरु सहबान अपना स्वरूप बदलते ने तकरीबन तकरीबन उस तों पहला ही एक बार हिलजुल जी हो जाती है। इतिहास भरिया पिया इन्हां गल्लां दे नाल। जदों किसी सतगुरु सच्चे पातशाह ने देह दा ओला करके दूसरा स्वरूप धारण किया उस तो पहला एक बारी इस तरह हो जाता है कि जिस तरह संसार दे लोक जां साडियां अखां इस तरह वेखदियां ने कि जेड़ा वो पक्ष है वह कमजोर पै गया है, उथल पुथल जी हो गई है पहला ही। ਹੋ ਜਾਇਆ ਕਰਦੀ ਹੈ। ਸਤਿਗੁਰੂ ਹਰੀ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਗਏ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਗੱਦੀ ਤੇ ਸੁਭਾਏਮਾਨ ਹੋਏ, ਵੱਡੀ ਉਥਲ ਪੁਥਲ ਸੀ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਵਿਚ ਆਖਰੀ ਸਮੇਂ ਵਿਚ ਨਾ ਵਿਚਰੇ, ਕੁਛ ਸਮਾਂ ਨੇਤਰਾਂ ਦੀ ਜੋਤ ਜਵਾਬ ਦੇ ਗਈ, ਇਸ ਕਰਕੇ ਉਹ ਸਾਧ ਸੰਗਤ ਵਿਚ ਨਹੀਂ ਸਨ ਵਿਚਰਦੇ। ਉਸ ਵੇਲੇ ਵੀ ਉਥਲ ਪੁਥਲ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਗੱਦੀ ਤੇ ਸੁਭਾਏਮਾਨ ਹੋਏ ਔਰ ਫਿਰ ਦਿਨ ਦਿਨ ਚੜਿਆ ਸੁਆਇਆ ਵਾਲੀ ਅਵਸਥਾ ਬਣ ਗਈ। ਫਿਰ ਉਸ ਤਰ੍ਹਾਂ ਹੀ ਨਾਮਧਾਰੀ ਪੰਥ ਤੇ ਸਿੱਖੀ ਬਾਗ ਦੇ ਇਸ ਬਗੀਚੇ ਉੱਤੇ, ਇਸ ਚਮਨ ਦੇ ਉੱਤੇ ਫਿਰ ਬਹਾਰਾਂ ਆਈਆਂ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇਹ ਦਾ ਓਹਲਾ ਕੀਤਾ, ਨਵੇਂ ਸਤਿਗੁਰੂ ਦੇ ਨਵੇਂ ਰੂਪ ਵਿਚ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਸੀ, ਤੇ ਉਸ ਵੇਲੇ ਵੀ ਸਤਸੰਗੀ ਜਨੋ ਇਕ ਵੱਡੀ ਉਥਲ ਪੁਥਲ ਹੋਈ ਪਈ ਸੀ। ਇਕ ਨਵੀਂ ਜਿਹੀ ਕਿਸਮ ਦਾ, ਇਕ ਵੱਖਰੀ ਜਿਹੀ ਕਿਸਮ ਦਾ ਵਾਦ ਵਿਵਾਦ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੀ। ਨਾਮਧਾਰੀ ਪੰਥ ਵਿਚ ਆਪਣੇ ਹੀ ਪਰਾਏ ਹੋ ਚੁੱਕੇ ਹੋਏ ਸਨ, ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੀ ਨਹੀਂ ਲਿਆਂਦਾ, ਬਲਕਿ ਉਸ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ ਕੇ ਸੰਸਾਰ ਦੇ ਵਿਚ ਉਸ ਨਾਮਧਾਰੀ ਪੰਥ ਨੂੰ, ਸਿੱਖੀ ਬਾਗ ਨੂੰ ਦੁਨੀਆਂ ਦੇ ਵਿਚ ਇਕ ਖੁਸ਼ਬੋਦਾਰ ਰੁੱਖ ਵਾਂਗੂ, ਖੁਸ਼ਬੋਦਾਰ ਬਾਗ ਵਾਂਗੂ ਫੈਲਾ ਕੇ ਸੰਸਾਰ ਵਿਚ ਇਕ ਨਵਾਂ ਨਾਮਣਾ ਪ੍ਰਾਪਤ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਿਚ ਸਿੱਖੀ ਵਿਦੇਸ਼ਾਂ ਵਿਚ ਇੰਨੀ ਨਹੀਂ ਸੀ ਹੋਇਆ, ਜਿੱਥੇ ਉਹ ਮੁਕਦਮੇ ਕਰਨ ਵਾਲੇ ਲੋਕ ਉਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਸੁਖ ਦਿੱਤੇ ਸਨ, ਉਹ ਸੁਖ ਲੈਣ ਵਾਲੇ ਲੋਕ ਹੀ ਗੁਰੂ ਕੇ ਘਰ ਪ੍ਰਤੀ ਅਕਿਰਤ ਕਣ ਹੋ ਕੇ ਗੁਰੂ ਕੇ ਕੀਤੇ ਹੋਏ ਉਪਕਾਰ ਨੂੰ ਭੁੱਲ ਕੇ ਗੁਰੂ ਕੇ ਵਿਰੋਧੀ ਬਣ ਚੁੱਕੇ ਸਨ। ਸਤਿਗੁਰੂ ਜੀ ਨੇ ਉਨ੍ਹਾਂ ਸਾਰਿਆਂ ਨੂੰ ਪਿਆਰ ਨਾਲ ਜਿੱਤਿਆ, ਉਨ੍ਹਾਂ ਦੀਆਂ ਗਲਤੀਆਂ ਦਾ ਉਨ੍ਹਾਂ ਨੂੰ ਅਹਿਸਾਸ ਵੀ ਕਰਵਾਇਆ, ਪਰ ਉਨ੍ਹਾਂ ਦਾ ਵਿਰੋਧ ਕਰਕੇ ਨਹੀਂ। ਉਨ੍ਹਾਂ ਨੂੰ ਜਿੱਤਿਆ ਤੇ ਜ਼ਰੂਰ, ਪਰ ਕੋਈ ਜੰਗ ਕਰਕੇ ਨਹੀਂ, ਕੋਈ ਲੜਾਈ ਕਰਕੇ ਨਹੀਂ, ਪ੍ਰੇਮ ਦਾ ਐਸਾ ਉਨ੍ਹਾਂ ਨੂੰ ਪਰਚਾ ਦਿੱਤਾ, ਪ੍ਰੇਮ ਦਾ ਐਸਾ ਉਨ੍ਹਾਂ ਨੂੰ ਉਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ, ਉਨ੍ਹਾਂ ਦੇ ਅੰਦਰ ਵੀ ਪ੍ਰੇਮ ਭਰ ਗਿਆ ਔਰ ਈਰਖਾ, ਦਵੈਸ਼, ਚੁਗਲੀ, ਨਿੰਦਿਆ ਜਿਹੜੀ ਸੀ ਉਨ੍ਹਾਂ ਦੇ ਅੰਦਰੋਂ ਦੂਰ ਹੋਈ ਔਰ ਸਾਧ ਸੰਗਤ ਵਿਚ ਆ ਕੇ ਗਲ ਵਿਚ ਪੱਲੇ ਪਾ ਪਾ ਕੇ ਉਨ੍ਹਾਂ ਨੇ ਲੋਕਾਂ ਨੇ ਆਖਿਆ ਕਿ ਅਸੀਂ ਗਲਤ ਸਾਂ, ਸਤਿਗੁਰੂ ਜੀ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਸੀ ਅਸੀਂ ਉਸ ਨੂੰ ਭੁੱਲ ਗਏ ਸਾਂ। ਔਰ ਇਥੋਂ ਤੱਕ ਵੀ ਆਖਿਆ ਗਿਆ ਸਟੇਜਾਂ ਦੇ ਉੱਤੇ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਕਿ ਸੱਚੇ ਪਾਤਸ਼ਾਹ, ਅਸੀਂ ਵਿਰੋਧ ਕਰਨ ਵਾਲਾ ਜਿਹੜਾ ਕੰਮ ਸੀ ਉਹ ਹੱਦ ਟੱਪ ਕੇ ਕੀਤਾ, ਹੱਦਾਂ ਟੱਪ ਦਿੱਤੀਆਂ ਨੇ ਵਿਰੋਧ ਕਰਨ ਵਾਲੀਆਂ, ਗੁਰੂ ਘਰ ਦੀ ਨਿੰਦਿਆ ਕਰਨ ਵਾਲੀਆਂ, ਪਰ ਆਪ ਜੀ ਨੇ ਬਖਸ਼ਿਸ਼ ਕਰਨ ਲੱਗਿਆਂ ਵੀ ਹੱਦਾਂ ਹੀ ਟੱਪ ਦਿੱਤੀਆਂ ਨੇ। ਸਤਿਗੁਰੂ ਜੀ ਨੇ ਸਿਖਰ ਕਰ ਦਿੱਤਾ ਬਖਸ਼ਿਸ਼ ਦਾ ਔਰ ਉਹ ਵਿਰੋਧੀ ਲੋਕਾਂ ਦੇ ਘਰਾਂ ਵਿਚ ਜਾ ਕੇ ਵੀ ਸਤਿਗੁਰੂ ਜੀ ਨੇ ਬਖਸ਼ਿਆ। ਉਨ੍ਹਾਂ ਦਿਨਾਂ ਵਿਚ ਹਿੰਦੁਸਤਾਨ ਦੇ ਵਿਚ ਹੀ ਨਹੀਂ, ਪੂਰੇ ਵਿਸ਼ਵ ਦੇ ਵਿਚ ਅਮਨ ਲਹਿਰ ਚੱਲ ਰਹੀ ਸੀ, ਉਹਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਵੱਡਾ ਇਕ ਕੌਤਕ ਕਹਿ ਸਕਦਾ ਹਾਂ ਮੈਂ ਸਤਿਗੁਰੂ ਜਗਜੀਤ ਸਿੰਘ ਜੀ ਦਾ, ਕਿ 57-58 ਦੇ ਵਿਚ ਜਿਹੜੇ 25,00,000 ਪਾਠ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਿਮਿਤ ਚੱਲ ਰਹੇ ਸਨ, ਉਨ੍ਹਾਂ ਦਾ ਜ਼ਿਕਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਉਪਦੇਸ਼ਾਂ ਵਿਚ ਵੀ ਕਰਦੇ ਨੇ। ਉਹ ਕਰੀਬ ਕਰੀਬ ਹਾਲੇ ਅੱਧ ਦੇ ਨੇੜੇ ਤੇੜੇ ਹੀ ਪਹੁੰਚੇ ਸਨ, ਕੋਈ ਬਹੁਤੇ ਜ਼ਿਆਦਾ ਨਹੀਂ ਸਨ ਹੋਏ, ਪਰ ਸਤਸੰਗੀ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਜਦੋਂ ਹੁਕਮ ਕਰ ਦਿੱਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿ ਉਨ੍ਹਾਂ ਸਤਿਗੁਰੂ ਰਾਮ ਸਿੰਘ ਜੀ ਦੇ ਨਿਮਿਤ ਹੋ ਰਹੇ ਪਾਠਾਂ ਨੂੰ ਪੂਰਿਆਂ ਕਰਨਾ, ਤੇ ਸਤਿਗੁਰੂ ਜੀ ਨੇ ਗੱਦੀ ਤੇ ਸੁਭਾਏਮਾਨ ਹੁੰਦਿਆਂ ਪਹਿਲਾ ਕੰਮ ਹੀ ਇਹ ਕੀਤਾ ਔਰ 1961 ਵਿਚ ਭੋਗ ਪਾ ਕੇ ਇਕ ਨਵਾਂ ਮੀਲ ਪੱਥਰ ਗੱਢ ਦਿੱਤਾ, ਇਕ ਨਵਾਂ ਝੰਡਾ ਗੱਢ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਿ ਇੰਨੀ ਛੇਤੀ ਪਾਠ ਜਿਹੜੇ ਸਨ ਉਹ ਸੰਪੂਰਨ ਹੋਏ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਠ ਸੰਪੂਰਨ ਕੀਤੇ, ਉਥੇ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਦਿਨਾਂ ਦੇ ਵਿਚ ਹੀ ਇਕ ਪਹਿਲੀ ਕਿਰਪਾ, ਵਿਸ਼ੇਸ਼ ਕਿਰਪਾ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮੌਲਵੀ ਫਜ਼ਲ ਮੁਹੰਮਦ ਹੋਰਾਂ ਦੀ ਚਿੱਠੀ ਆਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਪੱਤਰ ਉਨ੍ਹਾਂ ਨੇ ਭੇਜਿਆ, ਗਰੀਬ ਨਵਾਜ਼ ਆਪ ਜੀ ਕਿਰਪਾ ਕਰੋ ਉੱਤੇ ਮੈਨੂੰ ਦਰਸ਼ਨ ਦੇ ਜਾਓ। ਜ਼ਿੰਦਗੀ ਦਾ ਆਖਰੀ ਲਮਹਾ ਨੇੜੇ ਆਉਂਦਾ ਜਾ ਰਿਹਾ, ਆਪ ਜੀ ਕਿਰਪਾ ਕਰੋ ਤੇ ਮੈਨੂੰ ਦਰਸ਼ਨ ਦੇ ਜਾਓ ਇੱਕ ਵਾਰੀ। ਤੋ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਵਾਸਤੇ ਸਭ ਤੋਂ ਪਹਿਲਾਂ ਹੱਦ ਟੱਪ ਕੇ, ਪਾਕਿਸਤਾਨ ਦੀ ਹੱਦ ਟੱਪ ਕੇ ਉੱਥੇ ਜਾ ਕੇ ਉਸ ਨੂੰ ਦਰਸ਼ਨ ਦਿੱਤੇ। ਔਰ ਕੇਵਲ ਫਜ਼ਲ ਮੁਹੰਮਦ ਹੋਰਾਂ ਨੂੰ ਦਰਸ਼ਨ ਨਹੀਂ ਦਿੱਤੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਪਿਆਰਾ ਰਾਮ ਚੰਦ ਪਟਵਾਰੀ ਸੀ, ਉਹਨੂੰ ਵੀ ਦਰਸ਼ਨ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੋਜੰਗ ਪਿੰਡ ਵਿੱਚ ਜਾ ਕੇ ਉੱਥੇ ਜਿਹੜੇ ਸਮੇਂ ਦੇ ਰਬਾਬੀ ਸਨ, ਜਿਹੜੇ ਗੁਰੂ ਘਰ ਦੇ ਪੁਰਾਣੇ ਕੀਰਤਨੀਏ ਸਨ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਂਦੇ ਰਹੇ ਸਨ, ਉਹਨਾਂ ਨੂੰ ਜਾ ਕੇ ਦਰਸ਼ਨ ਦਿੱਤੇ। ਉਹਨਾਂ ਨੂੰ ਜਾ ਕੇ ਦਰਸ਼ਨ ਦੇ ਕੇ ਉਹਨਾਂ ਨੂੰ ਨਿਵਾਜਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਇਹ ਇੱਕ ਵੱਡੀ ਕਿਰਪਾ ਸੀ, ਆਪਣੇ ਪਿਆਰਿਆਂ ਪ੍ਰਤੀ ਇੱਕ ਸੁਖਾਵੀਂ ਪਹੁੰਚ ਸੀ। ਸਤਸੰਗੀ ਜਨੋ, ਆਮ ਕਰਕੇ ਇਸ ਤਰ੍ਹਾਂ ਹੁੰਦਾ ਕਿ ਜਦੋਂ ਕੋਈ ਰਾਜਾ ਮਹਾਰਾਜਾ ਗੱਦੀ ਤੇ ਬੈਠਦਾ ਤੇ ਪਿਛਲੇ ਰਾਜੇ ਮਹਾਰਾਜਿਆਂ ਦੇ ਨੇੜੇ ਵਾਲੇ ਲੋਕਾਂ ਨੂੰ ਭੁੱਲ ਜਾਇਆ ਕਰਦਾ, ਪਰ ਇਹ ਸਤਿਗੁਰੂ ਦੀ ਗੱਦੀ ਜਿਹੜੀ ਹੈ ਉਹ ਪੁਰਾਣਿਆਂ ਨੂੰ ਕਦੇ ਨਹੀਂ ਭੁੱਲਦੀ, ਪੁਰਾਣਿਆਂ ਨੂੰ ਵੀ ਉਨਾ ਹੀ ਪਿਆਰ ਦਿੰਦੀ ਹੈ, ਕਿਉਂਕਿ ਇਹਦਾ ਦੁਨਿਆਵੀ ਤਖਤ ਨਾਲੋਂ ਸਭ ਤੋਂ ਵੱਡਾ ਫਰਕ ਹੀ ਇਹ ਹੈ, ਕਿਉਂਕਿ ਇਹ ਕਿਸੇ ਦੇ ਆਸਰੇ ਤੇ ਨਹੀਂ ਖਲੋਤੀ ਹੋਈ, ਇਹ ਗੱਦੀ ਕਿਸੇ ਦੇ ਆਸਰੇ ਤੇ ਨਹੀਂ, ਇਹ ਗੁਰੂ ਦੀ ਬਖਸ਼ਿਸ਼ ਅਕਾਲ ਪੁਰਖ ਦੀ ਕਿਰਪਾ ਨਾਲ ਚੱਲਦੀ ਹੈ। ਇਸ ਵਾਸਤੇ ਉਹ ਪੁਰਾਣਿਆਂ ਨੂੰ ਵੀ ਉਸੇ ਤਰ੍ਹਾਂ ਦਾ ਪਿਆਰ ਜਿਹੜਾ ਇਸ ਘਰ ਵਿੱਚੋਂ ਮਿਲਦਾ ਰਿਹਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਹ ਕਿਰਪਾ ਕੀਤੀ, ਉੱਥੇ 1961 ਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਟੋਕੀਓ ਦੀ ਯੂਨੀਵਰਸਿਟੀ ਦੇ ਵਿੱਚ ਵੀ ਜਾ ਕੇ ਦਰਸ਼ਨ ਦਿੱਤੇ, ਜਿੱਥੇ ਵਿਸ਼ਵ ਭਰ ਦੀ ਸ਼ਾਕਾਹਾਰੀ ਕਾਨਫਰੰਸ ਹੋ ਰਹੀ ਸੀ। ਆਪ ਜੀ ਨੇ ਬਹੁਤ ਵਾਰੀ ਇਹ ਬਚਨ ਸੁਣਿਆ ਹੋਵੇਗਾ ਕਿ ਉੱਥੇ ਡਾਕਟਰ ਗੋਪਾਲ ਸਿੰਘ ਜੀ ਜਿਹੜੇ ਸਨ ਉਹਨਾਂ ਨੇ ਅੰਗਰੇਜ਼ੀ ਵਿੱਚ ਭਾਸ਼ਣ ਦਿੱਤਾ। ਉਹ ਭਾਸ਼ਣ ਦੇ ਰਹੇ ਸਨ ਤੇ ਉਸ ਵੇਲੇ ਵਿਦਿਆਰਥੀਆਂ ਵੱਲੋਂ ਇੱਕ ਸਵਾਲ ਆਇਆ ਕਿ ਦੁਨੀਆਂ ਦਾ ਸਾਂਝਾ ਧਰਮ ਕਿਹੜਾ, ਸਾਰੇ ਸੰਸਾਰ ਦਾ ਸਾਂਝਾ ਧਰਮ ਕੀ ਹੋ ਸਕਦਾ। ਡਾਕਟਰ ਗੋਪਾਲ ਸਿੰਘ ਹੋਰਾਂ ਨੇ ਆਪਣੇ ਢੰਗ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਸ਼ੰਕੇ ਜਿਹੜੇ ਸਨ ਵਿਦਿਆਰਥੀਆਂ ਦੇ ਉਹ ਨਿਵਿਰਤ ਨਾ ਹੋ ਸਕੇ। ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਮੈਂ ਪੰਜਾਬੀ ਵਿੱਚ ਦੱਸ ਦਿੰਦਾ ਹਾਂ ਤੇ ਡਾਕਟਰ ਗੋਪਾਲ ਸਿੰਘ ਹੋਰੀ ਉਸ ਨੂੰ ਅੰਗਰੇਜ਼ੀ ਵਿੱਚ ਦੱਸ ਦੇਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਹੁਕਮ ਕੀਤਾ ਸੀ ਦੁਨੀਆਂ ਦਾ ਸਾਂਝਾ ਧਰਮ। ਸਾਡੇ ਸਤਿਗੁਰੂ ਸਾਹਿਬਾਨ ਨੇ ਬਹੁਤ ਲੰਬਾ ਸਮਾਂ ਪਹਿਲਾਂ ਇਹ ਬਚਨ ਕਰਕੇ ਦੱਸ ਦਿੱਤਾ ਹੋਇਆ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਇਹ ਦੁਨੀਆਂ ਦਾ ਸਾਂਝਾ ਧਰਮ ਹੈ। ਭਾਵੇਂ ਕੋਈ ਰੱਬ ਨੂੰ ਮੰਨਦਾ ਹੈ, ਭਾਵੇਂ ਕੋਈ ਰੱਬ ਨੂੰ ਨਹੀਂ ਮੰਨਦਾ, ਸਾਰਾ ਸੰਸਾਰ ਸੱਚ ਨੂੰ ਜ਼ਰੂਰ ਮੰਨਦਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਇੱਕ ਨਵਾਂ ਫਲਸਫਾ ਸੰਸਾਰ ਨੂੰ ਦਿੱਤਾ। ਜੇ ਸਾਡੇ ਅੰਦਰ ਸੱਚ ਹੋਵੇ ਤੇ ਸਤਸੰਗੀ ਜਨੋ, ਜੇ ਹਜ਼ਾਰ ਮਨੁੱਖ ਸੱਚ ਬੋਲੇਗਾ ਤੇ ਉਹ ਹਜ਼ਾਰ ਮਨੁੱਖ ਦੀਆਂ ਭਾਵਨਾਵਾਂ, ਹਜ਼ਾਰ ਮਨੁੱਖ ਦੇ ਵਿਚਾਰ ਇੱਕ ਹੋਣਗੇ, ਕਿਉਂਕਿ ਸੱਚ ਇੱਕ ਹੋ ਸਕਦਾ। ਜੇ ਹਜ਼ਾਰ ਬੰਦਾ ਝੂਠ ਬੋਲੇਗਾ ਤੇ ਸਤਸੰਗੀ ਜਨੋ, ਇਹ ਵੀ ਜ਼ਰੂਰੀ ਹੈ ਕਿ ਹਜ਼ਾਰ ਬੰਦੇ ਦੇ ਵਿਚਾਰ ਆਪੋ ਆਪਣੇ ਹੋਣਗੇ, ਕਿਉਂਕਿ ਸਾਰਾ ਹੀ ਝੂਠ ਹੈ। ਝੂਠ ਕਦੇ ਇੱਕ ਨਹੀਂ ਹੋ ਸਕਦਾ, ਸੱਚ ਹੀ ਇੱਕ ਹੋ ਸਕਦਾ। ਸੱਚ ਪਰਮੇਸ਼ਰ ਨਿਤ ਨਵਾਂ, ਜੇ ਸੱਚ ਨਾਲ ਜੁੜ ਜਾਵੇ ਮਨੁੱਖ ਤੇ ਪਰਮੇਸ਼ਰ ਨਾਲ ਜੁੜ ਜਾਂਦਾ, ਜੇ ਸੱਚ ਨਾਲ ਜੁੜ ਜਾਵੇ ਤੇ ਵਿਸ਼ਵ ਸ਼ਾਂਤੀ ਨਾਲ ਜੁੜ ਜਾਂਦਾ, ਜੇ ਸੱਚ ਨਾਲ ਮਨੁੱਖ ਜੁੜ ਜਾਵੇ ਤੇ ਪਰ ਉਪਕਾਰ ਨਾਲ ਜੁੜ ਜਾਂਦਾ, ਸੱਚ ਨਾਲ ਜੁੜ ਜਾਵੇ ਤੇ ਉਸ ਪਰਮੇਸ਼ਰ ਦੀ ਕਾਇਨਾਤ ਨਾਲ ਜੁੜ ਜਾਂਦਾ ਮਨੁੱਖ। ਪਰ ਜਿੰਨਾ ਚਿਰ ਸੱਚ ਨਾਲ ਨਹੀਂ ਜੁੜਦਾ, ਉਨਾ ਚਿਰ ਨਾ ਉਹ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਕਾਇਨਾਤ ਨਾਲ ਜੁੜ ਸਕਦਾ, ਨਾ ਪਰਮੇਸ਼ਰ ਨਾਲ ਜੁੜ ਸਕਦਾ, ਤੇ ਨਾ ਹੀ ਉਸ ਦਾ ਜੀਵਨ ਜਿਹੜਾ ਹੈ ਅਮਰ ਪਦਵੀ ਵਾਲਾ ਉਸ ਨੂੰ ਪ੍ਰਾਪਤ ਹੋ ਸਕਦਾ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਬਚਨ ਦੇ ਵਿੱਚ ਹੀ ਸਾਰੇ ਸ਼ੰਕਿਆਂ ਦੇ ਉੱਤੇ ਵਿਰਾਮ ਲਾ ਦਿੱਤਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਬੜਾ ਵਿਸ਼ਾਲ ਔਰ ਨਿਆਰਾ ਢੰਗ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦੇ ਬਚਨ ਕਰਨੇ। ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਲੰਬੇ ਲੰਬੇ ਭਾਸ਼ਣ ਨਹੀਂ ਸਨ ਦਿੰਦੇ, ਬਹੁਤ ਥੋੜੇ ਸ਼ਬਦਾਂ ਵਿੱਚ ਬੜਾ ਕੁੰਜੀਵਤ ਭਾਸ਼ਣ, ਬੜਾ ਕੁੰਜੀਵਤ ਉਪਦੇਸ਼ ਹੁੰਦਾ ਸੀ ਸਤਿਗੁਰੂ ਜੀ ਦਾ, ਔਰ ਛੋਟੇ ਛੋਟੇ ਨੁਕਤਿਆਂ ਦੁਆਰਾ ਬਹੁਤ ਵੱਡੇ ਵੱਡੇ ਬਚਨ ਸਤਿਗੁਰੂ ਜੀ ਸਮਝਾਇਆ ਕਰਦੇ ਸਨ। ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਬੀਤੇ ਦੀਆਂ ਪੈੜਾਂ ਕਦੀ ਪੜ੍ਹ ਕੇ ਵੇਖੀਏ, ਉਹਦੇ ਵਿੱਚੋਂ ਨਿੱਕੇ ਨਿੱਕੇ ਬਚਨ ਛੋਟੇ ਛੋਟੇ ਟੋਟਕੇ ਜਿਹੜੇ ਨੇ ਜਦੋਂ ਸਾਡੇ ਸਾਹਮਣੇ ਆਉਣਗੇ ਤੇ ਉਹਨਾਂ ਦੀ ਡੂੰਘਾਈ ਇੰਨੀ ਜ਼ਿਆਦਾ ਹੈ, ਉਹਨਾਂ ਦਾ ਵਿਸਥਾਰ ਇੰਨਾ ਜ਼ਿਆਦਾ ਹੈ ਕਿ ਸ਼ਾਇਦ ਕਈ ਗ੍ਰੰਥ ਬਣ ਸਕਦੇ ਨੇ ਇੱਕ ਇੱਕ ਬਚਨ ਤੇ ਹੀ। ਪਰ ਸਤਸੰਗੀ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਟੂਕ ਮਾਤਰ ਉਪਦੇਸ਼ ਦਿੰਦੇ, ਟੂਕ ਮਾਤਰ ਦੇ ਵਿੱਚ ਹੀ ਜਵਾਬ ਦੇ ਕੇ ਸਾਰੇ ਸ਼ੰਕਿਆਂ ਤੇ ਵਿਰਾਮ ਲਾ ਦਿਆ ਕਰਦੇ ਸਨ। ਇਹ ਸਤਿਗੁਰੂ ਜੀ ਦਾ ਬਿਰਧ ਸੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਹ ਕਿਰਪਾ ਕੀਤੀ, ਉੱਥੇ 1965 ਦੇ ਵਿੱਚ ਗਊ ਸੰਵਰਧਨ ਸੰਮਤੀ ਜਿਹੜੀ ਹੈ ਉਹਦੇ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਰਤਨ ਪੁਰਸਕਾਰ ਜਿਹੜਾ ਸੀ ਉਹ ਭੇਂਟ ਕੀਤਾ ਗਿਆ। ਸਤਸੰਗੀ ਜਦੋਂ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਸੰਸਥਾਵਾਂ ਆਪਣੇ ਆਪਣੇ ਢੰਗ ਨਾਲ ਪੁਰਸਕਾਰ ਦਿੰਦੀਆਂ ਨੇ, ਪਰ ਮੈਂ ਅਰਜ਼ ਕਰਾਂ ਕਿ ਪੁਰਸਕਾਰ ਭੇਟ ਨਹੀਂ ਕੀਤਾ ਜਾਂਦਾ, ਪੁਰਸਕਾਰ ਜਿਹੜਾ ਉਹ ਹਮੇਸ਼ਾ ਦਿੱਤਾ ਜਾਂਦਾ, ਕਿਉਂਕਿ ਸੰਸਥਾ ਆਪਣੇ ਆਪ ਨੂੰ ਵੱਡਾ ਸਮਝਦੀ ਹੈ। ਪਰ ਉਸ ਵੇਲੇ ਗੁਰੂ ਗੋਲਕਰ ਜੀ ਨੇ ਆਖਿਆ ਸੀ ਕਿ ਅੱਜ ਅਸਲ ਵਿੱਚ ਇਸ ਇਨਾਮ ਦੀ, ਇਸ ਪੁਰਸਕਾਰ ਦੀ ਅੱਜ ਕੀਮਤ ਬਣੀ ਹੈ। ਜਦੋਂ ਇਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੱਥਾਂ ਵਿੱਚ ਗਿਆ ਤੇ ਇਹ ਸੁਭਾਗਾ ਹੋ ਗਿਆ ਹੈ, ਇਹ ਇਨਾਮ ਵੀ ਔਰ ਸੁਭਾਗੀ ਹੋ ਗਈ ਹੈ ਇਹ ਸੰਸਥਾ ਵੀ ਜਿਸ ਨੇ ਇਹ ਇਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤਾ, ਕਿਉਂਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹਮੇਸ਼ਾ ਗਊ ਦੇ ਪੱਖ ਵਿੱਚ ਪ੍ਰਚਾਰ ਹੀ ਨਹੀਂ ਕੀਤਾ, ਗਊ ਸੇਵਾ ਦੇ ਵਿੱਚ ਤਤਪਰ ਰਹੇ ਗਰੀਬ ਨਵਾਜ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦਾ ਇੱਕ ਪਵਿੱਤਰ ਬਚਨ ਹੈ ਕਿ ਮੈਂ ਗਊ ਨਾਲ ਹਿਸਾਬ ਨਹੀਂ ਕਰਦਾ ਕਿਉਂਕਿ ਗਊ ਮੇਰੇ ਨਾਲ ਹਿਸਾਬ ਨਹੀਂ ਕਰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਕਿਰਪਾ ਕੀਤੀ ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੁਆਰਾ ਜਿਹੜਾ ਇਹ ਸੌਂਪਿਆ ਹੋਇਆ ਗਊ ਧਨ ਸੀ ਉਸ ਨੂੰ ਵਧਾਇਆ ਵੀ, ਉਸ ਨੂੰ ਸੰਸਾਰ ਦੇ ਵਿੱਚ ਇੱਕ ਫਖਰਯੋਗ ਥਾਂ ਵੀ ਦਿੱਤਾ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਵਾਰ ਵਾਰ ਹੁਕਮ ਕੀਤਾ ਕਿ ਗਊ ਦੀ ਪੂਜਾ ਨਹੀਂ, ਗਊ ਦੀ ਸੇਵਾ ਦੀ ਜ਼ਰੂਰਤ ਹੈ, ਤਾਂ ਕਿ ਗਊ ਦੇ ਪਾਸੋਂ ਅਸੀਂ ਸੁੱਖ ਵੀ ਲੈ ਸਕੀਏ, ਸਾਡਾ ਜੀਵਨ ਵੀ ਸਾਰਥਕ ਹੋ ਸਕੇ, ਸਾਡਾ ਜੀਵਨ ਵੀ ਜਿਹੜਾ ਹੈ ਉਹ ਸੁਖਮਈ ਬਣ ਸਕੇ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਇਹ ਇਨ੍ਹਾਂ ਦਿਨਾਂ ਵਿੱਚ ਇਹ ਕਿਰਪਾ ਕੀਤੀ, ਉੱਥੇ ਨਾਲ ਦੀ ਨਾਲ ਹੀ ਇਨ੍ਹਾਂ ਹੀ ਦਿਨਾਂ ਦੇ ਵਿੱਚ ਵਿਦਿਅਕ ਜਥਾ ਇੱਕ ਹਰਿਆਵਲ ਦਸਤਾ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਨਵਾਂ ਮੀਲ ਪੱਥਰ ਜਿਹੜਾ ਸੀ ਫਿਰ ਇਨ੍ਹਾਂ ਦਿਨਾਂ ਵਿੱਚ ਗੱਡਿਆ। ਉਹਦੇ ਵੀ ਦਿਨ ਇਹ 64 ਦੇ ਹੀ ਨੇ ਔਰ 64 ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਚੰਡੀ ਦੀ ਵਾਰ ਦਾ ਜਾਂ ਪ੍ਰਯੋਗ ਜਿਹੜਾ ਸੀ ਇੱਥੇ ਕੀਤਾ, ਹਵਨ ਜੱਗ ਕੀਤਾ ਗਿਆ ਸ੍ਰੀ ਭੈਣੀ ਸਾਹਿਬ ਦੇ ਵਿੱਚ, ਉਹ 64-65 ਦਾ ਹੋਇਆ। ਇੱਕ ਪਾਸੇ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ, ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਚੰਡੀ ਦੀ ਵਾਰ ਦਾ ਹਵਨ ਜੱਗ ਕਰਕੇ ਸੰਸਾਰ ਦੀ ਅਮਨ ਦੀ, ਸੰਸਾਰ ਦੀ ਸ਼ਾਂਤੀ ਦੀ ਅਰਦਾਸ ਕਰ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਇਹ ਕਿਰਪਾ ਕਰ ਰਹੇ ਸਨ ਕਿਉਂਕਿ ਸਤਿਗੁਰੂ ਸਾਰਿਆਂ ਦਾ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਹੁਕਮ ਕਰਿਆ ਕਰਦੇ ਸਨ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ, ਤੇ ਸਰਬੱਤ ਦੇ ਭਲੇ ਵਿੱਚ ਕੇਵਲ ਮਨੁੱਖ ਨਹੀਂ ਆਉਂਦੇ, ਉਹਦੇ ਵਿੱਚ ਖੂਨਖਾਰ ਜਾਨਵਰ, ਸ਼ੇਰ, ਚੀਤੇ, ਬਘਿਆੜ ਆਦਿਕ ਵੀ ਔਰ ਜ਼ਹਿਰੀਲੇ ਸੱਪ ਵੀ ਜਿਹੜੇ ਨੇ ਉਹ ਵੀ ਉਹਦੇ ਵਿੱਚ ਆਉਂਦੇ ਨੇ, ਉਹਦੇ ਵਿੱਚ ਸਾਰਿਆਂ ਦਾ ਭਲਾ ਹੋ ਜਾਂਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕੀਤੀ ਕਿ ਕੇਵਲ ਭਲਾ ਕਹਿਣਾ ਨਹੀਂ, ਇਹ ਸ਼ਬਦ ਇੰਨਾ ਵਰਤਣਾ ਹੀ ਨਹੀਂ ਕਿ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਵਾਲੇ ਪਾਸੇ ਨੂੰ ਚੱਲਣਾ ਹੈ ਔਰ ਆਪਣੇ ਮਨ ਦੇ ਵਿੱਚ ਇਹ ਵਿਚਾਰ ਰੱਖਣਾ ਕਿ ਕਿਸ ਤਰੀਕੇ ਨਾਲ ਸਰਬੱਤ ਦਾ ਭਲਾ ਹੋ ਸਕੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਹਵਨ ਜੱਗ ਕਰ ਰਹੇ ਸਨ, ਉਧਰੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਸਾਲ ਦੇ ਵਿੱਚ ਹੀ ਵਿਦਿਅਕ ਜਥੇ ਦੀ ਸਥਾਪਨਾ ਕਰਕੇ ਆਪਣੀ ਕੌਮ ਨੂੰ, ਆਪਣੇ ਪੰਥ ਨੂੰ ਨਵੀਆਂ ਸੇਧਾਂ ਦੇਣ ਵਾਸਤੇ, ਨੇਤਾ ਪੈਦਾ ਕਰਨ ਵਾਸਤੇ, ਅਗਾਂਹ ਵਧੂ ਵਿਚਾਰਾਂ ਵਾਲੇ ਲੋਕ ਪੈਦਾ ਕਰਨ ਵਾਸਤੇ ਇਹ ਕੰਮ ਕੀਤਾ। ਔਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਭਾਸ਼ਣ, ਇੱਕ ਉਪਦੇਸ਼ ਜਿਹੜਾ ਹੈ ਮੈਂ ਸੁਣਿਆ ਨਹੀਂ, ਮੈਂ ਪੜ੍ਹਿਆ ਹੈ ਕਿਤੇ ਲਿਖਿਆ ਹੋਇਆ ਲਾਇਬ੍ਰੇਰੀ ਦੇ ਵਿੱਚ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੀ, ਉਹਦੇ ਵਿੱਚ ਲਿਖਿਆ ਸੀ ਕਿ ਮੈਂ ਇਹ ਵਿਦਿਅਕ ਜਥਾ ਇਸ ਵਾਸਤੇ ਬਣਾਇਆ ਤਾਂ ਕਿ ਸਾਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਜਾਚ ਆਵੇ। ਔਰ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਮਿਸਾਲ ਦਿੱਤੀ ਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੇ ਜਥੇਦਾਰ ਸਾਹਿਬਾਨਾਂ ਨੂੰ ਇਹ ਆਖਿਆ ਜਾਂਦਾ ਕਿ ਤੁਸੀਂ ਪੰਡਿਤ ਜੀ ਦੇ ਅਨੁਸਾਰ ਚੱਲੋ, ਪੰਡਿਤ ਜੀ ਦੇ ਕਹਿਣ ਅਨੁਸਾਰ ਚੱਲੋ, ਤੇ ਉਹ ਆਮ ਕਰਕੇ ਇਹ ਸਵਾਲ ਕਹਿੰਦੇ ਨੇ ਕਿ ਉਹ ਸਾਡੇ ਨਾਲੋਂ ਉਮਰ ਕਰਕੇ ਛੋਟੇ ਨੇ, ਅਸੀਂ ਉਹਨਾਂ ਦੇ ਅਨੁਸਾਰ ਕਿਉਂ ਚੱਲੀਏ। ਤੇ ਸੱਚੇ ਪਾਤਸ਼ਾਹ ਉੱਥੇ ਬਚਨ ਕੀਤਾ ਕਿ ਜੇ ਕੋਈ ਡੀਸੀ ਛੋਟੀ ਉਮਰ ਦਾ ਆ ਜਾਵੇ ਤੇ ਉਸ ਨੂੰ ਕੋਈ ਨਹੀਂ ਕਹਿੰਦਾ ਕਿ ਇਹ ਛੋਟੀ ਉਮਰ ਦਾ। ਗੱਲ ਇਹ ਨਹੀਂ, ਗੱਲ ਇਹ ਹੈ ਕਿ ਜਿਸ ਨੂੰ ਪ੍ਰਬੰਧਕ ਥਾਪਿਆ ਜਾਂਦਾ ਉਸ ਦੇ ਆਖੇ ਲੱਗਣਾ ਸਾਰਿਆਂ ਦਾ ਫਰਜ਼ ਬਣਦਾ। ਇਸ ਵਾਸਤੇ ਵਿਦਿਅਕ ਜਥਾ ਬਣਾਇਆ ਤਾਂ ਕਿ ਅਸੀਂ ਇੱਕ ਦੂਸਰੇ ਦੇ ਨਾਲ ਤੁਰ ਸਕੀਏ, ਇੱਕ ਦੂਸਰੇ ਦੇ ਆਖੇ ਲੱਗ ਕੇ ਅੱਗੇ ਵੱਧ ਸਕੀਏ ਔਰ ਸਮਾਜ ਜਿਹੜਾ ਸਾਡਾ ਹੈ ਉਹ ਤਰੱਕੀ ਕਰ ਸਕੇ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰ ਰਹੇ ਸਨ, ਉੱਥੇ 66 ਦੇ ਵਿੱਚ ਗਰੀਬ ਨਿਵਾਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸ਼ਤਾਬਦੀ ਆ ਗਈ, ਉਹ ਵੀ ਮਨਾਈ ਗਈ। ਉਸ ਤੋਂ ਬਾਅਦ 69 ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਤਾਬਦੀ ਮਨਾਈ ਗਈ, ਅਵਤਾਰ ਸ਼ਤਾਬਦੀ। ਮੈਂ ਉਹਦੇ ਬਾਰੇ ਵੀ ਆਪ ਜੀ ਨਾਲ ਇੱਕ ਛੋਟਾ ਜਿਹਾ ਜ਼ਿਕਰ ਕਰਦੇ ਹਾਂ। ਜਦੋਂ ਸ਼ਤਾਬਦੀ ਮਨਾਈ ਗਈ, ਉਸ ਸ਼ਤਾਬਦੀ ਦੇ ਵਿੱਚ ਜਿਹੜਾ ਸਤਿਯੁਗ ਦਾ ਅੰਕ ਛਪਿਆ, ਉਸ ਅੰਕ ਦੀ ਜਿਹੜਾ ਬਾਹਰਲਾ ਪੇਜ ਸੀ, ਟਾਈਟਲ ਪੇਜ, ਜਿਹੜਾ ਅੰਡਣ ਕਰਨ ਦਾ ਸੰਸਾਰ ਦੇ ਲੋਕਾਂ ਨੂੰ ਮੌਕਾ ਲੱਗੇਗਾ। ਇਸ ਵਾਸਤੇ ਸਤਸੰਗੀ ਜਨੋ, ਸਤਿਗੁਰੂ ਜੀ ਇੰਨੇ ਜਾਗਰਤ ਨੇ, ਇੰਨੀ ਕਿਰਪਾ ਕਰ ਰਹੇ ਸਨ। 71 ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਆਨੰਦਪੁਰ ਸਾਹਿਬ ਔਰ ਦੁਨੀਆਂ ਦੇ ਵਿੱਚ ਚਰਚਾ ਹੋਈ ਉਸ ਗੱਲ ਦੀ, ਔਰ ਲੋਕਾਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਪਛਾਣ ਬਣੀ ਨਾਮਧਾਰੀਆਂ ਦੀ, ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਬੇਸ਼ੱਕ ਪਹਿਲਾਂ 101 ਆਨੰਦ ਕਰਨ ਦਾ ਹੀ ਪ੍ਰੋਗਰਾਮ ਸੀ, ਪਰ ਬਾਅਦ ਵਿੱਚ ਜਿਹੜੇ ਸਨ ਉਹ ਤਕਰੀਬਨ 150 ਆਨੰਦ ਕਾਰਜ ਜਿਹੜਾ ਸੀ ਉੱਥੇ ਹੋਇਆ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਵੀਆਂ ਪੈੜਾਂ ਪਾਉਂਦੇ ਜਾ ਰਹੇ ਸਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ 71 ਦਾ ਹੋਲਾ ਕੀਤਾ ਆਨੰਦਪੁਰ ਸਾਹਿਬ। ਇਸ ਹੋਲੇ ਦੀ ਸੇਵਾ ਜਿਹੜੀ ਸੀ ਬੀੜ ਦੀ ਸਾਧ ਸੰਗਤ ਨੂੰ ਔਰ ਜ਼ਿਲ੍ਹੇ ਗੁਰਦਾਸਪੁਰ ਦੀ ਸਾਧ ਸੰਗਤ ਨੂੰ ਮਿਲੀ ਸੀ। ਇਸ ਹੋਲੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਬਣ ਕੇ ਆਏ। ਉਹਨਾਂ ਨੇ ਅਰਜ਼ ਕੀਤੀ ਸੀ ਕਿ ਅਸੀਂ ਕੁਝ ਥਾਂ ਵੀ ਦੇਵਾਂਗੇ ਸ਼ਹੀਦਾਂ ਵਾਸਤੇ ਔਰ ਮਾਇਆ ਵੀ ਦੇਵਾਂਗੇ। ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਕਿਰਪਾ ਕੀਤੀ ਸੀ ਕਿ ਅਸੀਂ ਸਰਕਾਰ ਕੋਲੋਂ ਕੋਈ ਪੈਸਾ ਲੈ ਕੇ ਕੋਈ ਜਗ੍ਹਾ ਨਹੀਂ ਬਣਾਉਣੀ, ਅਸੀਂ ਆਪਣੇ ਗਰੀਬ ਸਿੱਖਾਂ ਦੇ ਪੈਸਿਆਂ ਨਾਲ ਜਗ੍ਹਾ ਬਣਾਵਾਂਗੇ, ਤੁਸੀਂ ਸਾਨੂੰ ਜਗ੍ਹਾ ਦੇ ਦਿਓ, ਬਣਾਵਾਂਗੇ ਅਸੀਂ ਆਪ ਆਪਣੇ ਢੰਗ ਨਾਲ। ਮੇਰਾ ਅਰਜ਼ ਕਰਨ ਤੋਂ ਭਾਵ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਨ੍ਹਾਂ ਹੀ ਪਦ ਚਿੰਨ੍ਹਾਂ ਤੇ ਚੱਲ ਰਹੇ ਸਨ ਜਿਹੜੇ ਪੂਰਵਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਔਰ ਇਹ ਬਣਾ ਦਿਆਂ। ਜਿਹੜਾ ਲੁਧਿਆਣੇ ਤੋਂ ਦਿਸੇ ਤਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਕਿ ਅਸੀਂ ਤੁਹਾਡੇ ਪੈਸਿਆਂ ਨਾਲ ਮੰਦਰ ਨਹੀਂ ਬਣਾਵਾਂਗੇ, ਜੇ ਬਣਾਵਾਂਗੇ ਤੇ ਆਪਣੇ ਗਰੀਬ ਸਿੱਖਾਂ ਦੇ ਪੈਸਿਆਂ ਨਾਲ ਬਣਾਵਾਂਗੇ। ਵੈਸੇ ਤਾਂ ਸਾਨੂੰ ਇੱਥੇ ਝੁੱਗੀਆਂ ਦੇ ਵਿੱਚ ਨਾਮ ਜਪਦੇ ਗਰੀਬ ਸਿੱਖ ਜਿਹੜੇ ਨੇ ਉਹ ਜ਼ਿਆਦਾ ਚੰਗੇ ਲੱਗਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਬਚਨ ਕੀਤਾ, ਬਸ ਤਾਂ ਟੂਟੀ ਝੁੰਪੜੀ ਤੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ ਕਿਸ਼ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰੀਨਾਮ ਮਨ ਭਿੰਨਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਰੰਪਰਾ ਨੂੰ ਅੱਗੇ ਨਿਭਾ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੋਂ ਬਾਅਦ ਵੱਖ ਵੱਖ ਸ਼ਤਾਬਦੀਆਂ ਜਿਹੜੀਆਂ ਆਈਆਂ 1872 ਤੋਂ ਬਾਅਦ, 1972 ਦੇ ਵਿਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਪ੍ਰਦੇਸ਼ ਗਮਨ ਸ਼ਤਾਬਦੀ ਜਿਹੜੀ ਸੀ 100 ਸਾਲਾ, ਉਹ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ, ਦੇਸ਼ਾਂ ਵਿਦੇਸ਼ਾਂ ਵਿਚ ਮਨਾਇਆ ਗਿਆ, ਬਹੁਤ ਸਾਰਾ ਲਿਟਰੇਚਰ ਛਪਿਆ ਔਰ ਥਾਂ ਥਾਂ ਤੇ ਪ੍ਰਚਾਰ ਹੋਇਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ। ਮੈਂ ਇੱਕ ਅਰਜ਼ ਕਰਾਂ ਕਿ ਸਤਸੰਗੀ ਜਨੋ, ਬੇਸ਼ੱਕ ਇਹਦੇ ਚ ਕੋਈ ਔਖੀ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ, ਬਹੁਤ ਉੱਤਮ ਕਰਮ ਹੈ ਨਾਮ ਜਪਣਾ, ਉੱਤਮ ਕਰਮ ਹੈ ਸੇਵਾ ਕਰਨਾ, ਉੱਤਮ ਕਰਮ ਹੈ ਸੰਸਾਰ ਦੇ ਵਿੱਚ ਕੁਛ ਨਵੇਂ ਚੰਗੇ ਕੰਮ ਕਰਨੇ, ਬੜੇ ਚੰਗੀ ਗੱਲ ਹੈ, ਬਹੁਤ ਚੰਗਾ ਗੱਲ ਹੈ, ਭਲੇ ਦੇ ਕੰਮ ਕਰਨੇ ਚਾਹੀਦੇ ਨੇ ਸਮਾਜ ਵਿੱਚ। ਪਰ ਸਤਸੰਗੀ ਜਨੋ, ਜਿੰਨਾ ਵੱਡਾ ਮਰਜ਼ੀ ਕੰਮ ਕਰ ਲਈਏ, ਜੇ ਉਸ ਕੰਮ ਦਾ ਪ੍ਰਚਾਰ ਨਹੀਂ ਹੁੰਦਾ ਤੇ ਇੱਕ ਤੇ ਉਹ ਆਮ ਲੋਕਾਂ ਦੇ ਜੀਵਨ ਤੱਕ ਪਹੁੰਚ ਵੀ ਨਹੀਂ ਸਕਦਾ, ਦੂਸਰਾ ਉਸ ਕੌਮ ਨੂੰ ਵੀ ਕੋਈ ਬਹੁਤਾ ਵੱਡਾ ਫਾਇਦਾ ਨਹੀਂ ਹੁੰਦਾ। ਪ੍ਰਚਾਰ ਜ਼ਰੂਰੀ ਹੈ, ਜਿੰਨਾ ਚਿਰ ਪ੍ਰਚਾਰ ਨਹੀਂ ਹੋ ਸਕਦਾ ਉਨਾ ਚਿਰ ਸਾਰੇ ਕੰਮ ਅਧੂਰੇ ਰਹਿ ਜਾਂਦੇ ਨੇ। ਇੱਕ ਵਾਰੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਆਖਿਆ ਸੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਜ਼ ਕੀਤੀ ਸੀ ਗਰੀਬ ਨਿਵਾਜ, आप जी ने बहुत कृपा कीती है, हॉकी टीम बनाई है, आप जी ने बहुत कृपा कीती है कि नामधारी सीट जी की सृजना कीती है, बहुत वड्डियां कृपा कीतियां ने, होर बहुत विशाल कार्ज है आप जी दा, पर गरीब नवाज सच्चे पातशाह प्रचार उस दिन ही होएगा जिस दिन आप जी निष्काम और वद पढ़े लिखे प्रचारक बनाओगे। प्रचारकां दी हर कौम नूं लोड हुंदी है। मैं अर्ज करां अज दुनिया दे विच जदों हजरत ईसा होए ने, हजरत ईसा दे केवल 12 चेले सन उन्हां दे समें च, उन्हां दे समें विच केवल उन्हां दे 12 चेले सन, पर गुरु के पिथ विच सत्ता आई ते उन्हां लोकां ने पूरी दुनिया पढ़दे आ ईसाई मत दा, हिंदुस्तान दे विच उन्हां 12 दे विचों एक भी नहीं आया। पर सत्संगी जनो अज लखां दी तादाद विच ईसाई ने, करोड़ां दी तादाद विच ईसाई ने, ओ क्यों हो सकिया? ओदा प्रचार दा असर है। प्रचार बहुत वड्डा कम करदा है। तो सतगुरु सच्चे पातशाह जी दा ए बिरद सी के वध तों वध प्रचार होवे नामधारी पंथ दा, वध तों वध सतगुरु राम सिंह सच्चे पातशाह जी दे नां दा डंका संसार विच वजना चाहीदा। बहुत लंबा समा सतगुरु सच्चे पातशाह जी अपने उपदेश विच ए वचन करिया करदे सन कि बहुत लंबा समा आजादी संग्राम विच मोहरी भूमिका निभाउण वाले लोकां दा नां वी लैण तों गुरेज कीता गया। साडा हुण फर्ज बणदा कि असीं उस सतगुरु सच्चे पातशाह जी दे और उन्हां दे प्यारे अते उन्हां दे पद चिन्हां ते चलण वाले लोक जिन्हां ने सुतंत्रता संग्राम विच वड्डा हिस्सा पा के अपनी जान दियां अहूतियां दे के कुर्बानियां करके देश नूं आजाद कीता, समाज वास्ते कुछ वड्डे काम कार्ज कीते हन, उन्हां दा नां चमकाउण दा साडा फर्ज बणदा है। तो सतगुरु सच्चे पातशाह इस वास्ते सदा ही जतनशील रहे। सतगुरु जी ने एक कृपा कीती, बहुत सारा साहित छपिया, बहुत थावां ते प्रचार होया, वड्डे वड्डे लोक जिहड़े सन उन्हां समागमां दे विच आए। जिथे गरीब नवाज सच्चे पातशाह एक कृपा कर रहे सन उथे नाल दी नाल सतगुरु सच्चे पातशाह जी लंबे पेंडे झाग के अपने गरीब सिखां नूं लभ लभ के मिल रहे सन, थां थां ते जा रहे सन तां कि उन्हां नूं मिलिया जा सके, उन्हां दे दुख सुख नूं जाणिया जा सके, उन्हां दे दुखां नूं निवृत्त करन वास्ते जतन कीते जा सकन। और इहदा ही एक बहाना बना लिया सतगुरु राम सिंह सच्चे पातशाह जी दे दर्शन निमित होण वाले पाठां नूं। सतगुरु सच्चे पातशाह जी ने पाठां दे संबंध विच दौरे कीते। आप जी विचों बहुत सारे शरीरां नूं पता होवेगा कि जदों सतगुरु सच्चे पातशाह जी ने इत्थे उगराई दा बहाना बनाया सी, जमीन दी उगराई दा, ओ असल विच एक बहाना सी, जमीन दी उगराई नहीं सी, एक बहाना सी तां कि हर सिख अपनी अर्ज कर सके, हर सिख अपना दुख जेड़ा है ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਜ ਕਰ ਸਕੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਖੁੱਲੇ ਦਿਲ ਨਾਲ ਅਨੇਕਾਂ ਸਿੱਖਾਂ ਦੇ ਕਰਜ਼ੇ ਲਾ ਕੇ ਅਨੇਕਾਂ ਸਿੱਖਾਂ ਦੇ ਦੀਆਂ ਲੋੜਾਂ ਪੂਰੀਆਂ ਕੀਤੀਆਂ ਉਸ ਸਮੇਂ ਦੌਰਾਨ। ਔਰ ਇਹੀ ਇੱਕ ਬਹਾਨਾ ਬਣਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਇੱਕ ਤੇ ਭਜਨ ਬਾਣੀ ਨਾਲ ਜੁੜਨਗੇ, ਗੁਰੂ ਕੀ ਬਾਣੀ ਨਾਲ ਜੁੜਨਗੇ ਇਹ ਸਿੱਖ, ਔਰ ਦੂਸਰਾ ਉਨ੍ਹਾਂ ਦੇ ਦੁੱਖਾਂ ਸੁੱਖਾਂ ਨੂੰ ਜਾਣਿਆ ਜਾ ਸਕੇ, ਉਨ੍ਹਾਂ ਦੇ ਆਰਥਿਕ ਸਥਿਤੀ ਨੂੰ, ਸਮਾਜਿਕ ਸਥਿਤੀ ਨੂੰ, ਉਨ੍ਹਾਂ ਦੀ ਪਰਿਵਾਰਕ ਸਥਿਤੀ ਤੋਂ ਜਾਣੂ ਹੋਇਆ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰ ਘਰ ਤੱਕ, ਪਿੰਡ ਪਿੰਡ ਤੱਕ ਪਹੁੰਚ ਕੇ ਲਿਖਾਓ ਆਪਣੇ ਨਾਂ ਕਿ ਕਿੰਨੇ ਜੀ ਆਓਗੇ। ਤੇ ਬਹੁਤ ਵਾਰੀ ਅਸੀਂ ਸਤਿਗੁਰੂ ਨੂੰ ਸਤਿਗੁਰੂ ਨਾਂ ਸਮਝ ਕੇ ਅਕਾਲ ਪੁਰਖ ਨੇ ਆਪਣੀ ਵੱਲੋਂ ਚਲਾਕੀ ਕੀਤੀ ਸਤਿਗੁਰੂ ਜੀ ਨਾਲ, ਪਰ ਸਤਸੰਗੀ ਜਨੋ ਅੰਤਰ ਜਾਮੀ ਸਭ ਵਿਦ ਜਾਨ ਹੈ ਤਿਸ ਤੇ ਕਹਾ ਛੁਪਾਈ ਹੈ। ਉਹ ਸਤਿਗੁਰੂ ਸਾਰਾ ਕੁਝ ਜਾਣਦੇ ਨੇ, ਪਰ ਅਸੀਂ ਬਹੁਤ ਵਾਰੀ ਆਪਣੇ ਕੀਤੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਚਲਾਕੀ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸੱਚੇ ਪਾਤਸ਼ਾਹ ਜੀ ਇੱਕ ਮਿੰਟ ਵਾਸਤੇ ਚੁੱਪ ਰਹੇ, ਉਸ ਤੋਂ ਬਾਅਦ ਬਚਨ ਕੀਤਾ ਕਿ ਉਹ ਹੁਕਮ ਉਨ੍ਹਾਂ ਵਾਸਤੇ ਸੀ ਜਿਹੜੇ ਉੱਥੇ ਮੇਲੇ ਵਿੱਚ ਗਏ ਸਨ। ਹੁਣ ਸਤਿਗੁਰੂ ਜੀ ਨੂੰ ਕਿਸੇ ਨੇ ਦੱਸਿਆ ਨਹੀਂ, ਦੇਹ ਕਰਕੇ ਦੱਸਿਆ ਨਹੀਂ ਬਾਹਰੀ ਰੂਪ ਵਿੱਚ, ਪਰ ਸਤਿਗੁਰੂ ਜੀ ਸਭ ਕੁਛ ਜਾਣਦੇ ਨੇ। ਇਸ ਵਾਸਤੇ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਉਹ ਤੇ ਉਨ੍ਹਾਂ ਵਾਸਤੇ ਹੁਕਮ ਸੀ ਜਿਹੜੇ ਉੱਥੇ ਗਏ ਸਨ, ਤੂੰ ਤੇ ਉੱਥੇ ਗਿਆ ਹੀ ਨਹੀਂ, ਤੇਰੀ ਘਰਵਾਲੀ ਗਈ ਸੀ, ਉਹ ਬਖਸ਼ੀ ਗਈ, ਪਰ ਤੂੰ ਤੇ ਨਹੀਂ ਬਖਸ਼ਿਆ ਗਿਆ ਕਿਉਂਕਿ ਤੂੰ ਤੇ ਗਿਆ ਹੀ ਨਹੀਂ। ਮੇਰਾ ਅਰਜ ਕਰਨ ਤੋਂ ਭਾਵ ਸੀ ਸਤਿਗੁਰੂ ਸੱਚੇ ਪਾਤਸ਼ਾਹ ਅੰਤਰ ਜਾਮੀ ਹੈ, ਸਭ ਕੁਝ ਜਾਣਦਾ, ਪਰ ਸਤਿਗੁਰੂ ਦੀ ਸਭ ਤੋਂ ਵੱਡੀ ਕਰਾਮਾਤ ਮੈਂ ਇਹ ਅਰਜ਼ ਕਰਾਂਗਾ ਕਿ ਸਾਨੂੰ ਛੋਟੀ ਤੋਂ ਛੋਟੀ ਕਿਸੇ ਦੀ ਊਣਤਾਈ ਦਾ ਪਤਾ ਲੱਗ ਜਾਏ ਤੇ ਅਸੀਂ ਉਹਨੂੰ ਜਰ ਨਹੀਂ ਸਕਦੇ, ਰੌਲਾ ਵੀ ਪਾਉਂਦੇ ਹਾਂ ਤੇ ਉਹਨੂੰ ਮਾਫ ਕਰਨ ਵੀ ਨਹੀਂ ਕਰ ਸਕਦੇ। ਹਾਲਾਂਕਿ ਬੇਸ਼ੱਕ ਅਗਲਾ ਬੰਦਾ ਮਾਫ਼ੀ ਵੀ ਮੰਗ ਲਵੇ ਤਾਂ ਵੀ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਉਸ ਨੂੰ ਮਾਫ਼ ਕਰੀਏ। ਪਰ ਇੱਕ ਸਤਿਗੁਰੂ ਦਾ ਘਰ, ਸਤਿਗੁਰੂ ਦਾ ਦਰ ਐਸਾ ਹੈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਐਸੀ ਹੈ ਕਿ ਸਾਰਾ ਕੁਛ ਜਾਣਦਿਆਂ ਹੋਇਆਂ ਸਾਡੇ ਹਜ਼ਾਰਾਂ ਔਗੁਣਾਂ ਦੇ ਉੱਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਪਰਦਾ ਪਾਇਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਭ ਕੁਝ ਜਾਣਦਿਆਂ ਹੋਇਆਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਫਿਰ ਵੀ ਅਨਭੋਲ ਬਣ ਕੇ ਰਹਿਣਾ ਔਰ ਸਾਰਿਆਂ ਦਾ ਹੀ ਬਚਨ ਜਿਹੜਾ ਸੀ, ਕੀਤੇ ਹੋਏ ਜਿਹੜੇ ਕੰਮ ਸਨ ਉਹਨਾਂ ਦੇ ਉੱਤੇ ਪਰਦਾ ਪਾਇਆ, ਇਹ ਸਤਿਗੁਰੂ ਦਾ ਬਿਰਧ ਹੈ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਇਹੋ ਜਿਹਾ ਸੰਸਾਰ ਵਿੱਚ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਬੁਰੇ ਨਾਲ ਸਭ ਕਰਨ ਬੁਰਾਈ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਇਹ ਸਤਿਗੁਰੂ ਦੀ ਗੱਦੀ ਹੀ ਕਰ ਸਕਦੀ ਹੈ। ਦੁਨੀਆਂ ਤੇ ਹੋਰ ਕੋਈ ਸੰਤ, ਸਾਧੂ, ਰਾਜਾ, ਮਹਾਰਾਜਾ, ਵਿਦਵਾਨ, ਕੋਈ ਵੀ ਦੁਨੀਆਂ ਦਾ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ, ਇਹ ਸਤਿਗੁਰੂ ਕਰ ਸਕਦਾ ਔਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਰਕੇ ਸਾਨੂੰ ਵਿਖਾਇਆ। ਸਤਿਗੁਰੂ ਜੀ ਆਪਣੇ ਸਿੱਖਾਂ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਦੇ ਸਨ, ਮੈਂ ਇੱਕ ਛੋਟਾ ਜਿਹਾ ਬਚਨ ਆਪ ਜੀ ਨਾਲ ਸਾਂਝਾ ਕਰਕੇ ਆਪ ਪਾਸੋਂ ਖਿਮਾ ਮੰਗਾਂਗਾ। ਗਰੀਬ ਨਵਾਜ ਸੱਚੇ ਪਾਤਸ਼ਾਹ ਇਹਨਾਂ ਪਾਠਾਂ ਦਾ ਦੌਰਾ ਹੀ ਕਰ ਰਹੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਿਤੇ ਦੇ ਕੋਲ ਇੱਕ ਪਿੰਡ ਹੈ ਸਾਧਪੁਰ ਚੁਗਾਵਾਂ, ਉੱਥੇ ਚਲੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਆਣ ਆਣ ਕੇ ਆਪਣੇ ਨਾਂ ਲਿਖਾ ਰਹੇ ਸਨ, ਉਗਰਾਹੀ ਲਿਖਾ ਰਹੇ ਸਨ। ਉੱਥੇ ਜਦੋਂ ਇਸ ਤਰ੍ਹਾਂ ਦਾ ਸਮਾਂ ਬਣਿਆ ਹੋਇਆ ਸੀ ਤੇ ਇੱਕ ਮਜ਼੍ਹਬੀ ਸਿੰਘ ਸੀ ਉੱਥੋਂ ਦਾ, ਉਹਨੇ ਆਣ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਵਾਜ਼ ਮੇਰਾ ਵੀ ਨਾਂ ਲਿਖ ਲਓ। ਸੱਚੇ ਪਾਤਸ਼ਾਹ ਹੁਕਮ ਕੀਤਾ, ਤੇਰਾ ਨਾਂ ਇੱਥੇ ਨਹੀਂ ਲਿਖਣਾ, ਤੂੰ ਬਟਾਲੇ ਚੱਲ। ਇਹ ਸਤਿਗੁਰੂ ਜੀ ਦੀ ਰਜ਼ਾ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਉਸ ਨੂੰ ਹੁਕਮ ਕਰ ਦਿੱਤਾ। ਸੱਚੇ ਪਾਤਸ਼ਾਹ ਗੱਡੀਆਂ ਤੇ ਜਾਣਾ ਸੀ, ਉਸ ਨੇ ਬੱਸ ਤੇ ਜਾਣਾ ਸੀ। ਸੱਚੇ ਪਾਤਸ਼ਾਹ ਪਹਿਲਾਂ ਪਹੁੰਚ ਗਏ, ਉਹ ਵੀ ਬੱਸ ਤੇ ਚੜ ਕੇ ਤੇ ਬਟਾਲੇ ਪਹੁੰਚ ਗਿਆ। ਜਦੋਂ ਉਹ ਬਟਾਲੇ ਗਿਆ, ਉੱਥੇ ਸਾਰੇ ਜਿੰਨੇ ਉੱਥੇ ਬਟਾਲੇ ਦੇ ਇਲਾਕੇ ਦੇ ਸਿੱਖ ਸਨ ਉਹ ਸਾਰੇ ਇਕੱਠੇ ਹੋਏ ਸਨ। ਸੱਚੇ ਪਾਤਸ਼ਾਹ ਜਿਸ ਨੂੰ ਹੁਕਮ ਕਰਨ ਕਿ ਤੂੰ ਇੰਨੀ ਉਗਰਾਹੀ ਦੇ ਤੇ ਉਹ ਅੱਗੋਂ ਅਰਜ਼ ਕਰੇ, ਸੱਚੇ ਪਾਤਸ਼ਾਹ ਜੇ 1,000 ਰੁਪਏ ਦਾ ਹੁਕਮ ਕਰਨ ਤੇ ਉਹ ਅਰਜ਼ ਕਰੇ, ਸੱਚੇ ਪਾਤਸ਼ਾਹ ਕੁਛ ਖਰਚੇ ਵਧੇਰੇ ਨੇ, ਆਮਦਨ ਘੱਟ ਹੈ, 500 ਲਿਖ ਲਓ ਜੀ, ਸਾਡਾ ਸੁਭਾਅ ਇਵੇਂ ਦਾ ਹੀ ਹੁੰਦਾ। ਤੋ ਸਤਸੰਗੀ ਜਦੋਂ ਸਾਰੇ ਇਸ ਤਰ੍ਹਾਂ ਕਰ ਰਹੇ ਸਨ ਤੇ ਉਹਨੇ ਚਿਰ ਨੂੰ ਉਹ ਸਿੱਖ ਨੇ ਵੀ ਜਾ ਮੱਥਾ ਟੇਕਿਆ, ਦੂਰੋਂ ਵੇਖ ਲਿਆ, ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਅੱਗੇ ਆ ਜਾ, ਮੱਥਾ ਟਿਕਾ ਲਿਆ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਜਦੋਂ ਮੱਥਾ ਟੇਕ ਕੇ ਹੱਥ ਜੋੜ ਕੇ ਉਹ ਖਲੋਤਾ ਸਿੱਖ ਤੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੁਕਮ ਕੀਤਾ, ਪਹੁੰਚ ਗਏ ਹਾਂ? ਹਾਂ ਗਰੀਬ ਨਵਾਜ਼ ਜੀ, ਆਪ ਜੀ ਦੀ ਕਿਰਪਾ ਨਾਲ ਪਹੁੰਚ ਗਏ। ਸੱਚੇ ਪਾਤਸ਼ਾਹ ਹੁਕਮ ਕੀਤਾ, ਮੈਂ ਉਗਰਾਹੀ ਲਿਖਣੀ ਹੈ ਤੇਰੀ, ਦੱਸ ਕੀ ਲਿਖਾਂ? ਕਹਿਣ ਲੱਗਿਆ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਜੋ ਆਪ ਜੀ ਦੀ ਰਜ਼ਾ ਹੈ ਉਹ ਲਿਖੋ। ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਚੰਗਾ, ਫਿਰ ਇੱਕ ਕਣਕ ਦੀ ਬੋਰੀ ਤੇਰੀ ਲਿਖ ਲੈਂਦੇ ਹਾਂ। ਜਦੋਂ ਇਹ ਹੁਕਮ ਕੀਤਾ ਸੱਚੇ ਪਾਤਸ਼ਾਹ ਨੇ ਤੇ ਉਹ ਸਿੱਖ ਹੱਥ ਜੋੜ ਕੇ ਤੇ ਹੁਬਕੀ ਹੁਬਕੀ ਰੋਣ ਲੱਗ ਪਿਆ। ਉਸ ਸਿੱਖ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਤਾਂ ਕਰਕੇ ਮੇਰੀ ਉਗਰਾਹੀ ਘੱਟ ਲਿਖਦੇ ਹੋ, ਮੈਨੂੰ ਗਰੀਬ ਹੀ ਰਹਿਣ ਦੇਣਾ ਜੇ, ਆਪ ਜੀ ਕਿਰਪਾ ਕਰੋ, ਆਪ ਜੀ ਦੀ ਬਖਸ਼ਿਸ਼ ਹੋਵੇ, ਮੈਂ 1,000 ਰੁਪਈਆ ਤੇ 2 ਬੋਰੀਆਂ ਕਣਕ ਦਿਆਂਗਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ, ਅਸਲ ਵਿੱਚ ਉਹ ਸਾਰੇ ਉਥੋਂ ਵਾਲਿਆਂ ਨੂੰ ਵਿਖਾਉਣਾ ਸੀ ਗਰੀਬ ਨਵਾਜ਼ ਜੀ ਨੇ ਕਿ ਮੇਰੇ ਗਰੀਬ ਸਿੱਖ ਜਿਹੜੇ ਨੇ ਉਹ ਕਿਸ ਤਰ੍ਹਾਂ ਤਿਆਗ ਦੀ ਭਾਵਨਾ ਨਾਲ ਓਤ ਪੋਤ ਨੇ, ਕਿਸ ਤਰ੍ਹਾਂ ਉਹ ਸਾਰਾ ਕੁਝ ਸਤਿਗੁਰੂ ਦਾ ਮੰਗਦੇ ਨੇ। ਇੱਕ ਦਿਹਾੜੀਦਾਰ ਬੰਦਾ ਜਿਹੜਾ ਉਹ ਇੰਨੀ ਵੱਡੀ ਛਾਲ ਮਾਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਹੁਕਮ ਕੀਤਾ, ਵੇਖ ਲਓ ਮੈਂ ਤੁਹਾਨੂੰ ਜੋ ਕਹਿੰਦਾ ਤੁਸੀਂ ਉਸ ਤੋਂ ਹੇਠਾਂ ਨੂੰ ਜਾਂਦੇ ਹੋ, ਪਰ ਇਹ ਗਰੀਬ ਸਿੱਖ ਹੈ, ਜੋ ਮੈਂ ਇਸ ਨੂੰ ਆਖਿਆ ਉਸ ਤੋਂ ਵੱਧ ਦੇਣ ਦਾ ਇਸ ਨੇ ਗੱਲ ਕੀਤੀ ਹੈ। ਮੇਰਾ ਅਰਜ਼ ਕਰਨ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਸਿੱਖ ਨੂੰ ਉਤਸ਼ਾਹਿਤ ਕਰਕੇ, ਹਰ ਸਿੱਖ ਦੇ ਨਾਲ ਪਿਆਰ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਉਸ ਨੂੰ ਆਪਣੀ ਲਾਈਨ ਤੇ ਲਿਆਉਂਦੇ ਸਨ, ਸਿੱਖੀ ਦੀ ਲਾਈਨ ਤੇ ਲਿਆਉਂਦੇ ਸਨ, ਆਪਣੀ ਵਿਰਾਸਤ ਨਾਲ ਜੋੜਦੇ ਰਹੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਲੱਖਾਂ ਮੀਲ ਦਾ ਸਫ਼ਰ ਕੀਤਾ ਉੱਥੇ ਅਨੇਕਾਂ ਹੀ ਗਰੀਬਾਂ ਗੁਰਬਿਆਂ ਨੂੰ ਨਿਵਾਜਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਹੜਾ ਵੀ ਆਇਆ ਉਹ ਉਹਨਾਂ ਦੀਆਂ ਬਖਸ਼ਿਸ਼ਾਂ ਨਾਲ ਸਰਸਾਰ ਹੋ ਕੇ ਗਿਆ। ਕੋਈ ਸਿੱਖ ਐਸਾ ਨਹੀਂ ਜਿਹੜਾ ਇਹ ਕਹਿ ਸਕੇ ਕਿ ਉਹਨਾਂ ਦੀਆਂ ਬਖਸ਼ਿਸ਼ਾਂ ਤੋਂ ਵਿਰਵਾ ਰਿਹਾ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।